ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਅਤੇ ਭਾਈ ਉਸ ਸੱਚ ਨੂੰ ਤਾਂ ਹੀ ਜਾਣ ਸਕੀਦਾ ਹੈ ਜੇ ਉਸ ਸੱਚ ਨਾਲ ਪਿਆਰ ਪੈ ਜਾਏ। ਉਸ ਸੱਚ ਨਾਲ ਤਦੋਂ ਹੀ ਸਾਂਝ ਬਣੇਗੀ ਜੇਕਰ ਉਸ ਪ੍ਰਤੀ ਸ਼ਰਧਾ ਧਾਰਨ ਕਰੀਏ। ਨਾ ਉਹ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦੁਆਰ। ਭਾਈ ਐਸੀ ਸ਼ਰਧਾ ਅਤੇ ਪਿਆਰ ਨਾਲ ਭਰ ਜਾਓ ਕਿ ਨਾ ਉਹ ਸੁਣ ਮਨ ਰਹਿਸੀਏ, ਉਸਦਾ ਨਾਂ ਸੁਣਦਿਆਂ ਹੀ ਮਨ ਆਨੰਦ ਨਾਲ ਭਰ ਜਾਏ, ਰਹਿਸੀਏ ਆਨੰਦ ਨਾਲ ਖਿੜ ਜਾਣਾ। ਪ੍ਰੀਤਮ ਨਾਲ ਭਾਈ ਪਿਆਰ ਕਿਹਾ, ਜੇਕਰ ਉਸ ਪ੍ਰੀਤਮ ਦਾ ਨਾਂ ਕੰਨੀ ਪਵੇ ਅਤੇ ਹਿਰਦੇ ਵਿੱਚ ਪਿਆਰ ਹੀ ਨਾ ਠਾਠਾ ਮਾਰੇ, ਆਨੰਦ ਨਾ ਜਾਗੇ, ਰਹਿਸ ਹੀ ਨਾ ਉਪਜੇ। ਆ ਦੇਖਿਆ ਹੈ ਨਾ, ਪਤੀਵ੍ਰਤਾ ਦੇ ਕੰਨਾਂ ਵਿੱਚ ਪਤੀ ਪ੍ਰੀਤਮ ਦਾ ਨਾਂ ਪੈ ਜਾਏ ਤਾਂ ਰੋਮ ਰੋਮ ਪਿਆਰ ਨਾਲ ਭਰ ਜਾਏਗਾ। ਨਾ ਉਹ ਸੁਣ ਮਨ ਰਹਿਸੀਏ ਤਾਂ ਪਾਈਏ ਮੋਖ ਦੁਆਰ। ਅਤੇ ਜੇਕਰ ਪ੍ਰੀਤਮ ਦਾ ਨਾਂ ਸੁਣਦਿਆਂ ਰਹਿਸ ਜਾਗੇ ਤਾਂ ਭਾਈ ਮੁਕਤੀ ਦਾ ਦਰ ਪਾ ਲਿਆ ਸਮਝੋ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ। ਭਾਈ ਸੱਚ ਤਾਂ ਹੀ ਜਾਣ ਸਕੀਦਾ ਹੈ ਜੇਕਰ ਉਸ ਸੱਚ ਨਾਲ ਮਿਲਾਪ ਦੀ ਜੁਗਤੀ ਸਿੱਖ ਲਈਏ। ਤੇ ਕੀ ਹੈ ਇਹ ਮਿਲਾਪ ਦੀ ਜੁਗਤੀ? ਕੀ ਹੈ ਇਹ ਪ੍ਰਭੂ ਨਾਲ ਇੱਕਮਿਕ ਹੋਣ ਦੀ ਜੁਗਤੀ? ਤਾਂ ਆਖਦੇ ਹਨ, ਧਰਤ ਕਾਇਆ ਸਾਧ ਕਹਿ ਵਿੱਚ ਦੇਹ ਕਰਦਾ ਬੀਓ। ਧਰਤ ਧਰਤੀ, ਕਾਇਆ ਸਰੀਰ, ਸਾਧ ਕਹਿ ਠੀਕ ਠਾਕ ਕਰਕੇ, ਸੁਧਾਰ ਕੇ, ਯੋਗ ਬਣਾ ਕੇ, ਵਤਰ ਵਿੱਚ ਲਿਆ ਕੇ, ਵਿੱਚ ਦੇ ਧਰਤੀ ਦੇ ਵਿੱਚ ਬੀਜੇ। ਕਰਤਾ ਬੀਓ, ਕਰਤਾਰ ਦੇ ਨਾਮ ਦਾ ਬੀਜ। ਧਰਤ ਕਾਇਆ ਸਾਧ ਕਹਿ ਵਿੱਚ ਦੇ ਕਰਤਾ ਬੀਓ। ਤੋ ਭਾਈ ਜੁਗਤੀ ਮਿਲਾਪ ਦੀ ਇਹ ਹੈ ਕਿ ਸਰੀਰ ਨੂੰ ਧਰਤੀ ਵਾਂਗੂ ਤਿਆਰ ਕਰਕੇ ਇਸ ਵਿੱਚ ਕਰਤਾਰ ਦੇ ਨਾਮ ਦਾ ਬੀਜ ਬੀਜੇ। ਇਹ ਸਰੀਰ ਧਰਤੀ ਕਿਵੇਂ ਤਿਆਰ ਕਰੀਏ, ਕਿਵੇਂ ਯੋਗ ਬਣਾਈਏ? ਤਾਂ ਆਖਦੇ ਹਨ, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਨਾਨ ਕਰੇ। ਸਿੱਖ ਸੱਚੀ, ਗੁਰੂ ਦੀ ਸਿੱਖਿਆ, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ। ਓ ਭਾਈ, ਇਹ ਸਰੀਰ ਤੇਰਾ ਤਾਂ ਹੀ ਯੋਗ ਬਣੇਗਾ, ਤਾਂ ਹੀ ਇਹ ਸਰੀਰ ਧਰਤੀ ਵਤਰ ਵਿੱਚ ਆਵੇਗੀ ਜੇ ਸਿੱਖ ਸੱਚੀ ਲੇ, ਜੇ ਗੁਰੂ ਦੀ ਸਿੱਖਿਆ ਲਵੇਂਗਾ। ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ। ਜੇ ਗੁਰੂ ਦੀ ਸਿੱਖਿਆ ਤੇ ਤੁਰੇਗਾ, ਦੂਜੇ ਜੀਵਾਂ ਤੇ ਦਇਆ ਕਰਨੀ ਸਿੱਖੇਗਾ, ਦੂਜਿਆਂ ਤੇ ਤਰਸ ਕਰਕੇ ਕੁਛ ਹੱਥੋਂ ਪੁੰਨ ਦਾਨ ਕਰਨ ਦੀ ਬਿਰਤੀ ਬਣੇਗੀ, ਤਦ ਤੇਰੀ ਧਰਤ ਕਾਇਆ ਸਾਧੀ ਜਾਏਗੀ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਅਤੇ ਭਾਈ, ਜ਼ਰਾ ਗੌਰ ਨਾਲ ਸੁਣ, ਇੱਕੋ ਵਾਰ ਆਪਣੀ ਸਮਝ ਨੂੰ ਠੀਕ ਠੀਕ ਸਮਝਾ ਲੈ। ਜੇ ਪੁੰਨ ਦਾਨ ਕਰਕੇ ਹੰਕਾਰ ਨਹੀਂ ਜਿਤਾਏਗਾ ਤਾਂ ਤੇਰੀ ਆਤਮਾ ਦਾ ਤੀਰਥ ਇਸ਼ਨਾਨ ਹੋ ਗਿਆ ਸਮਝੀ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਫਿਰ ਭਾਈ, ਤਾਂ ਹੀ ਪਰਮਾਤਮਾ ਨਾਲ ਸਾਂਝ ਪੈਂਦੀ ਹੈ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਜੇ ਇਸ ਤਰ੍ਹਾਂ ਪੁੰਨ ਦਾਨ ਕਰਦਾ ਹੋਇਆ ਹੰਕਾਰ ਨਾ ਪਾਲੇ, ਸਗੋਂ ਆਪਣੇ ਅੰਦਰ ਹੀ ਆਤਮਾ ਰੂਪੀ ਤੀਰਥ ਤੇ ਆਪਣਾ ਮਨ ਟਿਕਾ ਲਵੇ। ਸਤਿਗੁਰੂ ਨੂੰ ਪੁੱਛ ਕੇ, ਗੁਰੂ ਤੋਂ ਰਾਹ ਪੁੱਛ ਕੇ, ਗੁਰੂ ਤੋਂ ਜੁਗਤੀ ਪੁੱਛ ਕੇ, ਬਹਿ ਰਹਿ ਕਰੇ ਨਿਵਾਸ। ਆਪਣੀ ਹੀ ਆਤਮ ਤੀਰਥ ਉੱਤੇ ਬੈਠ ਰਹੇ, ਉੱਥੇ ਹੀ ਨਿਵਾਸ ਕਰ ਲਵੇ, ਭਾਵ ਆਪਣੀ ਸੁਰਤ ਨੂੰ ਉੱਥੇ ਹੀ ਟਿਕਾ ਲਵੇ। ਭਾਵ ਇਹ ਹੈ ਕਿ ਅੰਤਰਮੁਖ ਹੋ ਕੇ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਇੱਕਮਿਕ ਕਰ ਲਵੇ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ। ਉਹ ਸੱਚ ਜਿਸ ਸੱਚ ਨਾਲ ਤੂੰ ਆਪਣੀ ਆਤਮਾ ਇੱਕਮਿਕ ਕਰੇਗਾ, ਉਹ ਸੱਚ ਐਸਾ ਹੈ ਜਿਹੜਾ ਸਾਰੇ ਹੀ ਪਾਪਾਂ ਨੂੰ ਧੋ ਕੱਢਦਾ ਹੈ। ਉਹ ਸੱਚ ਐਸਾ ਹੈ ਜਿਸ ਸੱਚ ਨਾਲ ਸਾਰੇ ਪਾਪਾਂ ਤੋਂ ਪੈਦਾ ਹੋਏ ਦੁੱਖ ਦੂਰ ਹੋ ਜਾਂਦੇ ਹਨ ਉਹ ਸਾਰੇ ਹੀ ਪਾਪਾਂ ਤੋਂ ਪੈਦਾ ਹੋਏ ਦੁੱਖਾਂ ਦੀ ਦਵਾਈ ਹੈ। ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਨਾਨਕ ਪਾਤਸ਼ਾਹ ਅਰਜ਼ ਕਰਦੇ ਹਨ ਕਿ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਅਸਲੀਅਤ ਦਾ ਮਾਲਕ ਪ੍ਰਭੂ ਆਪ ਟਿਕਿਆ ਹੋਇਆ ਹੈ ਉਹਨਾਂ ਦੇ ਸਾਰੇ ਦੁੱਖਾਂ ਦਾ ਇਲਾਜ ਉਹ ਆਪ ਹੀ ਬਣ ਜਾਂਦਾ ਹੈ। ਉਹਨਾਂ ਦੇ ਸਾਰੇ ਵਿਕਾਰ ਉਹ ਆਪ ਹੀ ਧੋ ਕੇ ਕੱਢ ਦਿੰਦਾ ਹੈ। ਉਹਨਾਂ ਦਾ ਹਿਰਦਾ ਉਹ ਆਪ ਹੀ ਪਵਿੱਤਰ ਕਰ ਦਿੰਦਾ ਹੈ। ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ। ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲੱਖ ਤੇ ਆਈਐ। ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ। ਮਤ ਥੋੜ੍ਹੀ ਸੇਵ ਗਵਾਈਐ ਮਤ ਥੋੜ੍ਹੀ ਸੇਵ ਗਵਾਈਐ। ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ। ਦਾਨ ਬਖਸ਼ਿਸ਼, ਮਹਿੰਡਾ ਮੇਰੇ ਲਈ, ਤਲੀ ਖਾਕ ਪੈਰਾਂ ਦੀਆਂ ਤਲੀਆਂ ਦੀ ਖਾਕ ਭਾਵ ਚਰਨ ਤੂੜ। ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ। ਪਿਛਲੇ ਸ਼ਲੋਕ ਵਿੱਚ ਸਤਿਗੁਰਾਂ ਨੇ ਹਿਰਦੇ ਵਿੱਚ ਸੱਚ ਵਸਾਉਣ ਦੀ ਗੱਲ ਕੀਤੀ ਹੈ। ਇੱਥੇ ਪਾਤਸ਼ਾਹ ਆਖਦੇ ਹਨ ਕਿ ਮੇਰੇ ਲਈ ਦਾਨ ਉਹਨਾਂ ਦੀ ਚਰਨ ਧੂੜ ਹੋਵੇਗੀ ਜਿਨ੍ਹਾਂ ਨੇ ਸੱਚ ਹਿਰਦੇ ਵਿੱਚ ਵਸਾਇਆ। ਐਸੇ ਪੁਰਖਾਂ ਦੇ ਤਲੀਆਂ ਦੀ ਖਾਕ ਜੇ ਮੈਨੂੰ ਦਾਨ ਵਜੋਂ ਮਿਲ ਜਾਏ ਤਾਂ ਮੈਂ ਆਪਣੇ ਮਸਤਕ 'ਤੇ ਲਾਵਾਂ। ਸਤਸੰਗੀ ਵੀਰੋ, ਇੱਥੇ ਤੱਕ ਇਸ ਤੁਕ ਦੇ ਮੈਂ ਅਖਰੀ ਅਰਥ ਕੀਤੇ ਹਨ। ਭਾਵ ਇਸ ਤੁਕ ਦਾ ਕੁਛ ਹੋਰ ਹੈ, ਡੂੰਘਾ ਹੈ। ਧੂੜਾਂ ਨਾਲ ਨਾ ਕਦੇ ਕੁਛ ਬਣਿਆ ਹੈ ਨਾ ਬਣ ਸਕਦਾ ਹੈ। ਧੂੜਾਂ ਮੱਥੇ 'ਤੇ ਲਾਉਣ ਨਾਲ ਕੋਈ ਪ੍ਰਾਪਤੀ ਨਹੀਂ ਹੁੰਦੀ। ਜੇ ਐਸਾ ਹੁੰਦਾ ਤਾਂ ਪ੍ਰਾਪਤੀ ਬੜੀ ਸੌਖੀ ਸੀ। ਫਿਰ ਸਤਿਗੁਰੂ ਬਾਰ ਬਾਰ ਨਾਮ ਜਪਣ ਦਾ ਉਪਦੇਸ਼ ਨਾ ਕਰਦੇ। ਫਿਰ ਤਾਂ ਸਦਾ ਇਹੋ ਆਖਦੇ, ਭਾਈ ਇੱਕ ਝਾੜੂ ਨਾਲ ਰੱਖਿਆ ਕਰੋ, ਜਿੱਥੇ ਕਿਤੇ ਸੰਤ ਜਨ ਦਾ ਮੇਲ ਹੋ ਪਵੇ ਚਰਨ ਧੂੜ ਇਕੱਠੀ ਕਰ ਲਈ, ਮੱਥੇ 'ਤੇ ਲਾ ਕੇ ਆਪ ਵੀ ਤਰ ਗਏ ਅਤੇ ਦੂਜਿਆਂ ਨੂੰ ਵੀ ਤਾਰ ਦਿੱਤਾ। ਭਲਾ ਸੋਚੋ, 10 ਗੁਰੂਆਂ ਦੇ ਸਮੇਂ ਜਦੋਂ ਇਹ ਰੱਬੀ ਜੋਤਾਂ ਸਰੀਰ ਵਿੱਚ ਸਨ, ਚਰਨ ਧੂੜ ਦੀ ਪ੍ਰਥਾ ਕਿਉਂ ਨਾ ਪ੍ਰਚਲਿਤ ਹੋ ਗਈ? ਗੁਰ ਵਿਅਕਤੀਆਂ ਗੁਰੂ ਕੇ ਮਹਿਲਾਂ ਤੋਂ ਬਾਹਰ ਨਿਕਲਦੀਆਂ ਹੋਣਗੀਆਂ, ਪੈਰਾਂ ਦੇ ਨਿਸ਼ਾਨ ਪੈਂਦੇ ਹੋਣਗੇ। ਜੇਕਰ ਉਪਦੇਸ਼ ਇਹੀ ਹੈ ਚਰਨ ਧੂੜ ਇਕੱਠੀ ਕਰਕੇ ਮੁਕਤ ਹੋ ਜਾਣ ਦਾ, ਤਾਂ ਹਰ ਕੋਈ ਉਹਨਾਂ ਸਮਿਆਂ ਵਿੱਚ ਇਸ ਤਰ੍ਹਾਂ ਤਰ ਜਾਣਾ ਚਾਹੀਦਾ ਸੀ ਅਤੇ ਫਿਰ ਬਾਣੀ ਪੜ੍ਹਨ ਦੀ ਬੰਦਗੀ ਦੀ ਲੋੜ ਹੀ ਕੋਈ ਨਹੀਂ ਸੀ। ਐਵੇਂ ਵੱਖ ਵੱਖ ਧਰਮਾਂ ਦੇ ਆਗੂਆਂ ਨੇ ਗ੍ਰੰਥ ਰਚੇ। ਸਤਸੰਗੀਓ, ਖਾਕ ਮਸਤਕ 'ਤੇ ਲਾਉਣਾ ਤਾਂ ਇੱਕ ਇਡੀਓਮੈਟਿਕ ਫਰੇਜ਼ ਹੈ, ਇੱਕ ਬੁਝਾਰਤ ਦੇ ਰੂਪ ਵਿੱਚ ਆਖਣ ਦਾ ਢੰਗ ਹੈ ਕਿ ਨਿਮਰਤਾ ਸਹਿਤ ਮਹਾਂਪੁਰਖਾਂ ਦੀ ਸਿੱਖਿਆ ਗ੍ਰਹਿਣ ਕਰੋ। ਮਹਾਂਪੁਰਖਾਂ ਤੋਂ ਜੋ ਸਿੱਖਿਆ ਮਿਲਿਆ ਕਰਦੀ ਹੈ ਉਸੇ ਦਾ ਅਗਲੀ ਤੁਕ ਵਿੱਚ ਜ਼ਿਕਰ ਹੈ ਕਿ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲੱਖ ਤੇ ਆਈਐ। ਕੂੜਾ ਲਾਲਚ, ਮਾਇਆ ਵਿੱਚ ਫਸਾਉਣ ਵਾਲਾ ਲਾਲਚ। ਅਲੱਖ, ਅਦ੍ਰਿਸ਼ਟ ਪ੍ਰਭੂ, ਉਹ ਪ੍ਰਭੂ ਜੋ ਨਜ਼ਰੀ ਨਹੀਂ ਆਉਂਦਾ। ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲੱਖ ਤੇ ਆਈਐ। ਭਾਈ, ਮਾਇਆ ਦਾ ਜਾਲ ਕੂੜਾ ਲਾਲਚ ਹੈ। ਇਹ ਲਾਲਚ ਛੱਡੀਏ ਅਤੇ ਇੱਕ ਮਨ ਇੱਕ ਚਿੱਤ ਹੋ ਕੇ ਅਦ੍ਰਿਸ਼ਟ ਪ੍ਰਭੂ ਨੂੰ ਧਿਆਈਏ, ਚੇਤੇ ਕਰੀਏ। ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ। ਇਹ ਅਟਲ ਸੱਚਾਈ ਹੈ ਕਿ ਜਿਹੋ ਜਿਹੀ ਕਰਨੀ ਕਰੀਦੀ ਹੈ ਤੇ ਇਹੋ ਜਿਹਾ ਫਲ ਪਾਈਦਾ ਹੈ। ਸੋ ਜੇ ਸਚਿਆਰਿਆਂ ਦੀ ਸਿੱਖਿਆ 'ਤੇ ਤੁਰ ਕੇ ਜਪਾਂਗੇ ਤਾਂ ਅਲੱਖ ਦੀ ਪ੍ਰਾਪਤੀ ਰੂਪ ਫਲ ਹੱਥ ਲੱਗੇਗਾ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ। ਪੂਰਬ ਪਹਿਲਾਂ ਤੋਂ, ਧੁਰ ਤੋਂ, ਮੁੱਢ ਤੋਂ। ਪੂਰਬ ਲਿਖਿਆ ਪਿਛਲੇ ਜਨਮਾਂ ਦੇ ਸੰਸਕਾਰਾਂ ਦੇ ਲਿਖੇ ਲੇਖ ਅਨੁਸਾਰ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ। ਜੇ ਭਾਈ ਪਿਛਲੇ ਜਨਮਾਂ ਦੇ ਭਲੇ ਸੰਸਕਾਰ ਜਾਗਣ ਤਾਂ ਸਚਿਆਰਿਆਂ ਦੀ ਸੰਗਤ ਪਾਈ ਦੀ ਹੈ ਅਤੇ ਫਿਰ ਉਹਨਾਂ ਤੋਂ ਸਿੱਖਿਆ ਪ੍ਰਾਪਤ ਹੁੰਦੀ ਹੈ।